ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇਵ ਗੰਧਾਰੀ ਪੰਜਵਾਂ ਮਾਈ ਜੋ ਪ੍ਰਭ ਕੇ ਗੁਣ ਗਾਵੈ ਸਫਲ ਆਇਆ ਜੀਵਨ ਫਲ ਤਾਕੋ ਪਾਰ ਬ੍ਰਹਮ ਲਿਵ ਲਾਵੈ ਮਾਈ ਜੋ ਪ੍ਰਭ ਕੇ ਗੁਣ ਗਾਵੈ ਸਫਲ ਆਇਆ ਜੀਵਨ ਫਲ ਤਾਕੋ ਪਾਰ ਬ੍ਰਹਮ ਲਿਵ ਲਾਵੈ ਰਹਾਉ ਸੁੰਦਰ ਸੁਗੜ ਸੂਰ ਸੋਭਿਤਾ ਜੋ ਸਾਧੂ ਸੰਗ ਪਾਵੈ ਨਾਮ ਉਚਾਰ ਕਰੇ ਹਰ ਰਸਨਾ ਬਹੁੜ ਨਾ ਜੋਨੀ ਧਾਵੈ ਪੂਰਨ ਬ੍ਰਹਮ ਰਵਿਆ ਮਨ ਤਨ ਮਹਿ ਆਨ ਨਾ ਦ੍ਰਿਸ਼ਟੀ ਆਵੈ ਨਰਕ ਰੋਗ ਨਹੀਂ ਹੋਵਤ ਜਨ ਸੰਗ ਨਾਨਕ ਜਿਸ ਲੜ ਲਾਵੈ ਪੂਰਨ ਬ੍ਰਹਮ ਰਵਿਆ ਮਨ ਤਨ ਮਹਿ ਆਨ ਨਾ ਦ੍ਰਿਸ਼ਟੀ ਆਵੈ ਨਰਕ ਰੋਗ ਨਹੀਂ ਹੋਵਤ ਜਨ ਸੰਗ ਨਾਨਕ ਜਿਸ ਲੜ ਲਾਵੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਬਿਰਾਜਮਾਨ ਸਮੂਹ ਗੁਰੂ ਰੂਪ ਗੁਰੂ ਸਵਾਰੀ ਖਾਲਸਾ ਰੂਪ ਸਾਧ ਸੰਗਤ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਤੋਂ ਬਾਅਦ ਆਪਾਂ ਸਰਬੱਤ ਸੰਗਤ ਸਾਹਿਬਾਂ ਦੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੇ ਹੋਏ ਹੁਕਮਨਾਮੇ ਦੀ ਵਿਚਾਰ ਸਰਵਣ ਕਰਨ ਵਾਸਤੇ ਇਕੱਤਰ ਹੋ ਕੇ ਜੁੜ ਮਿਲ ਕੇ ਬੈਠੇ ਹਾਂ। ਉੱਥੇ ਨਾਲ ਹੀ ਸੋਸ਼ਲ ਮੀਡੀਆ ਦੇ ਜ਼ਰੀਏ ਅਤੇ PTC ਪੰਜਾਬੀ ਦੇ ਮਾਧਿਅਮ ਰਾਹੀਂ ਘਰਾਂ ਦੇ ਵਿੱਚ ਸਰਵਣ ਕਰ ਰਹੀ ਸਮੂਹ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਰੂਪ ਸਾਧ ਸੰਗਤ ਜੀਓ ਅੱਜ ਦੇ ਹੁਕਮਨਾਮੇ ਦੀ ਆਰੰਭਤਾ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਭਾਵਨਾ ਪਿਆਰ ਸਹਿਤ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ देव गंधारी पंजवा।
अज दा ए पावन मुख वाक जो साहिबा ने अमृत वेले बख्शिश कीता है, ए धन साहिब श्री गुरु ग्रंथ साहिब जी दे पावन पवित्र अंग 531 उपर सुभायमान है। 31 रागां दे विच्चों देव गंधारी राग जेड़ा के गुरु ग्रंथ साहिब जी दे विच छेवें स्थान दे उपर जेड़ा है वो दर्ज कीता होया है। देव गंधारी राग है ते धन गुरु नानक साहिब जी दा पंजवीं जोत, धन साहिब श्री गुरु अर्जन देव साहिब जी दी मुखारबिंद रसना तो उच्चारण होया ए पावन पवित्र शब्द है जी।
माई जो प्रभ के गुण गावे।
धन गुरु अर्जन देव साहिब जी इस पावन पवित्र शब्द दियां मुडलियां आरंभता दियां पंक्तियां दे विच फुरमान करदे ने। कहिंदे हे माई जो प्रभ के गुण गावै। प्रभ दा अर्थ है अकाल पुरख वाहिगुरु, जेड़ा गुरमुख प्यारा अपनी रसना तो अकाल पुरख दे गुणा नू उचारण करदा है, ओदे नाल सांझ पाउंदा है अपने सवासां दी, इस मिली हुई आरजू नू इस वणज दा वपार करदिया होया वाहिगुरु दा चिंतन करदा होया जेड़ा बंदा जिंदगी बतीत करदा है। गुरु साहिब कहिंदे माई हे मां ए थोड़ा जा शब्द संबोधन है। हे मां जो दा अर्थ है जेड़ा जेड़ा गुरमुख प्यारा जा जेड़ा इंसान प्रभ के प्रभु दे गुण गावे गुणा नू गाउंदा है जी।
सफल आया जीवन फल ताको पार ब्रह्म लिव लावे।
कहिंदे उस गुरमुख प्यारे दा आया होया जीवन ते सफला है। सफल आया जीवन फल ताको ओदा आया होया इथे सफला है जेड़ा इंसान पार ब्रह्म लिव लावै उस अकाल पुरख वाहिगुरु दे नाल सुरत जोड़ के लिव जोड़ के रखदा है, दिन रात अकाल पुरख दी कीर्ति करदा है। ए रहाओ वालियां पंक्तियां ने, आप स्याणे बैठे हो, रहाओ वालियां पंक्तियां शब्द दा सेंट्रल आइडिया हुंदियां ने। जिन्ना भी शब्द है वह सारे दे सारा शब्द रहाओ वालियां पंक्तियां दी ही व्याख्या कर रहा हुंदा है। मैं थोड़ा जा इत्थे आप जी दा समा लेवांगा। गुरमुख प्यार वालियो तुसी गुरु रामदास महाराज जी दे घर दे विच आए हो, गुरु रामदास साहिब जी दे दर्शन दीदार करन वास्ते आए हो। एक गुरु अर्जन देव साहिब जी दा शब्द आउंदा है कुर्बान जाई उस वेला सुहावी जित तुमरे द्वारे आया, नानक कौ प्रभ भय कृपाला सतगुर पूरा पाया। धन गुरु अर्जन देव महाराज कहिंदे मैं उस सुहाभागी घड़ी तो कुर्बान वारने बलिहारने जाना आ जिस सुभागी घड़ी दे विच ए गुरु रामदास महाराज। मैं इहदी व्याख्या कर रहा क्योंकि असीं गुरु रामदास साहिब जी दे दर्शन दीदार करन वास्ते आए हैं। गुरु साहिब कहिंदे मैं उस सुभागी घड़ी तो वारने बलिहारने जाना है जिस समय दे विच ऐ पाशा मैं तेरे दर ते आके डिग पिया। बड़ी वड्डी गल है कि वह समा जिस समय दे विच तुसीं अकाल पुरख वाहिगुरु का चिंतन करते हो। एक गुरु नानक साहिब जी का शब्द आउंदा है, वह कहिंदे इस संसार दे विच बंदा इस तरह है जिस तरह पुराने समय दे विच कोई पिंड दे विच वणज करन वास्ते आउंदा सी, वपार करन वास्ते आउंदा सी, उस हमेशा उस पिंड दे विच नहीं सी बैठा रहिंदा। वह सवेरे आया ਸ਼ਾਮ ਤੱਕ ਪਿੰਡ ਦੀ ਗਲੀ ਗਲੀ ਉਹਨੇ ਹੋਕਾ ਦਿੱਤਾ ਤੇ ਹੋਕਾ ਦਿੰਦਿਆਂ ਜਿੰਨਾ ਉਹਨੇ ਖੱਟਿਆ ਉਹ ਵਪਾਰ ਪੁਣਾ ਕਰਕੇ ਆਪਣਾ ਖੱਟ ਕੇ ਵਣ ਉਹ ਫਿਰ ਵਾਪਸ ਆਪਣੇ ਗ੍ਰਾਂ ਚਲਾ ਜਾਂਦਾ ਹੈ। ਗੁਰੂ ਸਾਹਿਬ ਦਾ ਇੱਕ ਬਚਨ ਆਉਂਦਾ ਹੈ, ਉਹ ਕਹਿੰਦੇ ਇਸ ਸੰਸਾਰ ਤੇ ਬੰਦਿਆਂ ਆਇਆ ਹੈ, ਮੈਂ ਥੋੜ੍ਹਾ ਜਿਹਾ ਰਹਾਓ ਵਾਲੀਆਂ ਪੰਕਤੀਆਂ ਨੂੰ ਖੋਲ੍ਹ ਕੇ ਤੁਹਾਡੇ ਸਾਹਮਣੇ ਰੱਖ ਰਿਹਾ। ਕਹਿੰਦੇ ਸੰਸਾਰ ਤੇ ਆਇਆ ਹੈ, ਯਾਦ ਰੱਖੀ ਵਣਜ ਕਰਨ ਵਾਸਤੇ ਆਇਆ ਹੈ, ਵਣਜ ਕਰੋ ਵਣਜਾਰਿਓ ਵੱਖਰ ਲਿਓ ਸੰਭਾਲ, ਤੈਸੀ ਵਸਤ ਵਸਾਹੀ ਹੈ ਜੈਸੀ ਨਿਭੈ ਨਾਲ, ਜਿਹੜੀ ਵਸਤ ਵਸਾਉਣੀ ਹੈ ਜਿਸ ਵਸਤ ਦਾ ਵਪਾਰ ਕਰਨਾ ਹੈ ਉਹ ਤੇਰਾ ਜੀਵਨ ਤਾਂ ਸਫਲਾ ਮੰਨਿਆ ਜਾਣਾ ਹੈ, ਇਸ ਜੀਵਨ ਦੇ ਵਿੱਚ ਵੀ ਉਹ ਤੇਰੇ ਕੰਮ ਆਵੇ ਤੇ ਫਿਰ ਦਰਗਾਹ ਦੇ ਵਿੱਚ ਵੀ ਉਹ ਤੇਰੇ ਨਾਲ ਚੱਲੇ। ਆਹ ਜਿਹੜਾ ਜੀਵਨ ਹੈ, ਤੁਸੀਂ ਰਹਿ ਰਾਸ ਦੀਆਂ ਪੰਕਤੀਆਂ ਪੜ੍ਹਦੇ ਹੋ, ਭਈ ਪ੍ਰਾਪਤ ਮਾਨੁੱਖ ਦੇਹੋਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹਾਲਾਂਕਿ ਜਿੰਨੀ ਆਸਾਨੀ ਦੇ ਨਾਲ ਆਪਾਂ ਇਹ ਸ਼ਬਦ ਕਹਿ ਦਿੰਦੇ ਹਾਂ ਕਿ ਅਕਾਲ ਪੁਰਖ ਦਾ ਚਿੰਤਨ ਕਰਨਾ ਚਾਹੀਦਾ ਹੈ, ਪਰ ਸੱਚ ਕਰਕੇ ਜਾਣਿਓ ਇਹ ਕੰਮ ਹੈ ਬੜਾ ਔਖਾ ਜੇ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਆਹ ਜਿਹੜੀ ਸਰੀਰ ਰੂਪੀ ਦੇਹੀ ਮਿਲੀ ਹੈ ਨਾ ਬੰਦਿਆ, ਸੱਚ ਕਰਕੇ ਜਾਣੀ ਇੱਥੇ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣ ਵਾਸਤੇ ਮਿਲੀ ਹੈ। ਇੱਕ ਸ਼ਬਦ ਗੁਰੂ ਸਾਹਿਬ ਜੀ ਦਾ ਹੋਰ ਆਉਂਦਾ ਹੈ, ਉਹ ਕਹਿੰਦੇ ਲੱਖ 84 ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਜੂਨਾਂ ਤੇ ਇੱਥੇ ਹੋਰ ਵੀ ਬੜੀਆਂ ਨੇ, ਇੱਥੇ ਧਰਤੀ ਦੇ ਉੱਪਰ ਰੇਂਗਦੇ ਹੋਏ ਕੀੜੇ ਵੀ ਤੁਹਾਨੂੰ ਜੂਨ ਦੇ ਵਿੱਚ ਨਜ਼ਰ ਆ ਜਾਣਗੇ, ਇੱਥੇ ਗਲ ਦੇ ਵਿੱਚ ਸੰਗਲ ਪਏ ਹੋਏ ਘਰਾਂ ਦੇ ਵਿੱਚ ਤੁਹਾਨੂੰ ਡੰਗਰ ਬੱਜੇ ਵੀ ਨਜ਼ਰ ਆ ਜਾਣਗੇ। 84 ਲੱਖ ਜੂਨ ਦਾ ਜ਼ਿਕਰ ਗੁਰੂ ਸਾਹਿਬ ਜੀ ਨੇ ਕੀਤਾ ਹੈ, ਪਰ ਗੁਰੂ ਸਾਹਿਬ ਕਹਿੰਦੇ ਸਿੱਖਾ ਇੱਕ ਗੱਲ ਯਾਦ ਰੱਖੀ, ਇਸ 84 ਲੱਖ ਜੂਨ ਦੇ ਵਿੱਚੋਂ ਜੇਕਰ ਕਿਸੇ ਜੀਵ ਨੂੰ ਕਿਸੇ ਜੂਨ ਨੂੰ ਵਡਿਆਈ ਮਿਲੀ ਹੈ ਤੇ ਉਹ ਤੋਂ ਤੇਰਾ ਜੀਵਨ ਹੈ। ਲੱਖ 84 ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਬੰਦੇ ਨੂੰ ਵਡਿਆਈ ਦਿੱਤੀ ਹੈ। ਤੇ ਫਿਰ ਗੁਰੂ ਸਾਹਿਬ ਜ਼ਿਕਰ ਕਹਿੰਦੇ ਇਸ ਪੌੜੀ ਤੇ ਜੋ ਨਰ ਚੁੱਕੈ, ਆਹ ਜਿਹੜਾ ਅਹਿਲਾ ਜੀਵਨ ਦੀ ਪੌੜੀ ਮਿਲੀ ਹੈ। ਮੰਨ ਲਓ ਕਿਸੇ ਇਮਾਰਤ ਤੇ ਚੜ੍ਹਨਾ ਹੋਵੇ ਤੇ ਤੁਸੀਂ ਅਖੀਰਲੇ ਡੰਡੇ ਤੇ ਪੁੱਜ ਜਾਓ, ਰੱਬ ਨਾ ਕਰੇ ਜੇ ਅਖੀਰਲਾ ਡੰਡਾ ਟੁੱਟ ਜਾਵੇ, ਉੱਤੋਂ ਪੈਰ ਕਿਤੇ ਫਿਸਲ ਜਾਵੇ ਬੰਦੇ ਦਾ ਚਾਣ ਚੱਕ, ਤੇ ਉਹ ਅਖੀਰਲੇ ਪੌੜੀ ਤੋਂ ਖਿਸਕਦਾ ਹੋਇਆ ਭੋਏ ਜ਼ਮੀਨ ਤੇ ਆ ਕੇ ਡਿੱਗ ਪੈਂਦਾ ਹੈ। ਗੁਰੂ ਸਾਹਿਬ ਕਹਿੰਦੇ ਬਸ ਇਹੀ ਖੇਡ ਹੈ ਜੀਵਨ ਦੀ, ਇਸ ਪੌੜੀ ਤੇ ਜੋ ਨਰ ਚੁੱਕੈ, ਆਹ ਜਿਹੜੀ ਮਨੁੱਖਾ ਦੇਹੀ ਦੀ ਪੌੜੀ ਹੈ, ਜੇ ਇਹਨੂੰ ਸਫਲਿਆ ਨਾ ਕੀਤਾ, ਜੇ ਬੰਦਿਆ ਇੱਥੋਂ ਤੂੰ ਆਪਣੇ ਆਪ ਨੂੰ ਅਣਜਾਣ ਪੁਣੇ ਦੇ ਵਿੱਚ ਜੀਵਨ ਗੁਜ਼ਾਰ ਕੇ ਚਲਾ ਗਿਆ, ਇਸ ਪੌੜੀ ਤੇ ਜੋ ਨਰ ਚੁੱਕਿਆ ਫਿਰ ਆਏ ਜਾਏ ਦੁੱਖ ਪਾਏਂਦਾ, ਫਿਰ ਜੰਮਣ ਮਰਨ ਦਾ ਗੇੜ ਚੱਲਦਾ ਰਹੇਗਾ। ਇੱਕ ਸ਼ਬਦ ਗੁਰੂ ਸਾਹਿਬ ਜੀ ਦਾ ਹੋਰ ਆਉਂਦਾ ਹੈ, ਅਤੇ ਮੇਰੀ ਆਦਤ ਹੁੰਦੀ ਹੈ ਕਿ ਮੈਂ ਕਦੇ ਵੀ ਗੁਰਬਾਣੀ ਤੋਂ ਬਾਹਰ ਜਾ ਕੇ ਗੁਰਮੁਖ ਪਿਆਰ ਵਾਲੇ ਉਹ ਗੱਲ ਨਹੀਂ ਕਰਦਾ। ਇੱਕ ਸ਼ਬਦ ਗੁਰਬਾਣੀ ਦਾ ਆਉਂਦਾ ਹੈ, ਉਹ ਕਹਿੰਦੇ ਆਇਓ ਸੁਣਨ ਪੜ੍ਹਨ ਕੋ ਬਾਣੀ, ਤੂੰ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਪੜ੍ਹਨ ਵਾਸਤੇ ਤੇ ਸੁਣਨ ਵਾਸਤੇ ਆਇਆ ਹੈ। ਹੁਣ ਇਹਦਾ ਮਤਲਬ ਕੀ ਕਿ ਬਾਕੀ ਕੰਮ ਛੱਡ ਦਈਏ? ਨਹੀਂ ਗੁਰਮੁਖ ਪਿਆਰ ਵਾਲਿਓ, ਯਾਦ ਰੱਖੋ ਇੱਥੇ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਉਣ ਦਾ ਮਤਲਬ ਇਹ ਹੈ ਕਿ ਜਦੋਂ ਵੀ ਬੰਦਿਆ ਤੂੰ ਕੋਈ ਕੰਮ ਦੀ ਆਰੰਭਤਾ ਕਰਨ ਲੱਗਦਾ ਹੈ, ਸਵਾਸ ਸਵਾਸ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਦਾ ਤੇਰੀ ਜੀਭ ਤੋਂ ਸ਼ੁਕਰਾਨਾ ਹੋਣਾ ਚਾਹੀਦਾ ਹੈ। ਆਹ ਬਸ ਇੰਨੀ ਕੁ ਖੇਡ ਹੈ। ਗੁਰੂ ਸਾਹਿਬ ਕਹਿੰਦੇ ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪੁਰਾਣੀ। ਆਹ ਜਿਹੜੀ ਹੀਰਿਆਂ ਵਰਗੀ ਦੇਹੀ ਹੈ, ਇਹਨੂੰ ਤੂੰ ਐਵੇਂ ਵਿਅਰਥ ਗਵਾ ਕੇ ਚਲਾ ਜਾਂਦਾ ਹੈ। ਇੱਕ ਬਾਬਾ ਕਬੀਰ ਸਾਹਿਬ ਜੀ ਦਾ ਸ਼ਬਦ ਆਉਂਦਾ, ਉਹ ਕਹਿੰਦੇ ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਵਾਰ, ਜਿਉਂ ਵਣ ਫਲ ਪਾਕੇ ਭੋਏ ਗਿਰਹੇ, ਬਹੁਰ ਨਾ ਲਾਗੇ ਡਾਰ। ਇੱਕ ਵਾਰ ਜਿਹੜੀ ਰੁੱਖ ਦੇ ਨਾਲੋਂ ਕੋਈ ਫਲ ਟੁੱਟ ਜਾਵੇ, ਜਦੋਂ ਭੋਏ ਜ਼ਮੀਨ ਤੇ ਡਿੱਗ ਪੈਂਦਾ ਗੁਰਮੁਖ, ਫਿਰ ਮੁੜ ਕੇ ਉਹ ਫਲ ਰੁੱਖ ਦੇ ਟਾਹਣੀ ਨਾਲ ਨਹੀਂ ਜੁੜਦਾ, याद रखियो आ शरीर अज मिलिया है, हालांकि इस बिल्डिंग दी कोई ना कोई जड़ी गारंटी है 20 साल 50 साल 60 साल 100 साल, पर याद रखी बंदिया तेरे जीवन दी कोई गारंटी नहीं। हम आदमी हाँ, एकदम ही कोई पता नहीं जेड़ा सवास ले आए दूजा सवास आवे के ना आवे। गुरु साहब कहिंदे तू इत्थे दुनिया ते आया है, आया सफल ताको गणिए जास रसन हर हर जस भनिए, आया होया सफला ओदा है जेड़ा अकाल पुरख वाहिगुरु की कीर्ति करता है। हुण कीर्ति क्यों करनी है, मैं कई बार उदाहरण दिंदा हुंदा, मन लो किसी ने तुहाडे ते कोई परउपकार कीता होवे ते जिस बंदे दा गुरमुखो साडे ते परउपकार होवे ना, बंदा वार वार ओदे गुण गाउंदा है, वार वार ओदा नां लैंदा है कि इन्हें औखे समय मेरी बांह फड़ ली, मैं इहदा परउपकार भुल नहीं सकदा। ते गुरमुखो ओ जिस अकाल पुरख वाहिगुरु ने मां दे उधर दे विच रखिया कीती होवे, जिस अकाल पुरख ने तेनू रिजक दिता होवे, जिस अकाल पुरख ने तेनू पहनन वास्ते कपड़ा दिता होवे, ते सब तो वड्डी गल जिन्ने तंदुरुस्ती दिती होवे, जे उस अकाल पुरख दा शुकराना ना करिए ते फिर अकिरत घणा वाला जीवन गुजार दे पए। एक गुरु साहिब जी दा शब्द आउंदा है, ओ कहिंदे ने नाम बिना ज्यों पहरे खाए। हुण आ जिहड़े शब्द ने ना, जे ते कोई आम इंसान किसी नूं इह सिद्धे शब्द कवे ते अगला गुस्सा भी कर सकदा है, पर इह गुरबाणी दे शब्द ने गुरमुखो। गुरु साहिब कहिंदे नाम बिना जो पहरे खाए, जे कोल बंदगी नहीं शकदा उस अकाल पुरख वाहिगुरु दा पिया है, ते याद रखी ज्यों कूकर जूठन मैं पाए। मैं सिद्धे दे शब्दां च कहां, कहिंदे तेरी हालत ओह है जिवें कुत्ता कोई जूठ दे विच मूंह वार रहा होवे। फिर एक शब्द उन्हां दा होर बरबाणी दा बड़ा वधिया, ओह कहिंदे नाम बिना जेता व्यवहार, जो मृतक मिथिया सिंगार। ओ गुरमुखो याद रखियो बंदगी कोल नहीं, ते गुरु साहब कहिंदे भावें अरकां तक सोने दा शिंगार क्यों ना तू कर लवें, हार शिंगार क्यों ना कर लवें, पर याद रखी तेरे हार शिंगार एक लोथ तो वध के कुछ नहीं। समझ लई जिवें लोथ शिंगारी हुंदी, इवें तेरा हार शिंगार है। आ जीवन दे विच आए हाँ, इत्थे कुछ खट के लैके जाना है। गुरु साहब कहिंदे ने आया होया सफला उन्हां दा गिणिया जांदा है जेडे एक अकाल पुरख वाहिगुरु नाल चित जोड़ के रखते ने। हैसे है काम ये बड़ा औखा, जे आखण औखा साचा ना, बड़ा औखा है कहना। एक भाई साहब भाई गुरदास जी का कबित आता है, वह कहिंदे जैसे मन लागत है लेख को लेख है बिख है, हर जस लिखत ना तैसो ठहरा वही, जैसे मन बन जो बिहार के बिथार बिख है, शब्द सुरत अवगाह ना पावई, जैसे मन कन को काम नी स्नेह बिखे, सा संग तैसे ने हो पल ना लगावई, माया बंद धंद बिखे आवद बिहाए जाए, गुर उपदेशहीन पाशे पछतावई। भाई साहब भाई गुरदास जी ने अलंकार वरत्या, उदाहरणा दित्तियां, कहिंदे जैसे मन लागत है लेख को लेखे बिखे, जिस तरह बंदे दा मन कोई हिसाब किताब करना होवे, कोई वही खाता रहिंदा होवे, ते जिस तरह पैसे टके दा हिसाब किताब करन लग्या मन जुड़दा है, भाई साहब भाई गुरदास जी कहिंदे इस तरह संसार दे विच रहिंदियां होयां काल पुरख वाहिगुरु दी बंदगी दे विच मन नहीं जुड़दा, नहीं मन लगदा। फिर उन्होंने उदाहरण दित्ती, जिस तरह जैसे मन बन जो बिहार के बिथार बिखे, जिस तरह दुनिया दे कम्मा काजां दे विच, दुनिया दे वपारां दे विच, आ माया कमाउण दे विच जिस तरह बंदे दा मन जुड़दा है, ते सच्ची गल है गुरमुखो, आ जदों पैसे गिणी दे ना पोटियां ते हत्थां दे विच नोट बंदा गिणदा है, उदों किते ध्यान नाल वेखियो बड़ा मन केंद्रित होके नोट गिण रहा हुंदा है, किते एक अद्धा नोट अगे पिछे ना हो जावे, ते गुटका साहब फड़िया होवे 100 ख्याल मन दे विच चलदे ने, सिमरन करन लग्गिया 100 ख्याल मन नूं आके घेरदे ने, ਕਹਿੰਦੇ ਜੈਸੇ ਮਨ ਬਨ ਜੋ ਬਿਹਾਰ ਕੇ ਬਿਥਾਰ ਵਿਖੇ ਸ਼ਬਦ ਸੁਰਤ ਅਵਗਾਹਨ ਨਾ ਭਾਵਈ, ਜੈਸੇ ਮਨ ਕਨਕੋ ਕਾਮਨੀ ਸੁਨੇਹ ਵਿਖੇ। ਜਿਸ ਤਰ੍ਹਾਂ ਸੋਨੇ ਦੇ ਮਨ ਵਿੱਚ ਮਨ ਜੁੜਦਾ ਹੈ, ਜਿਸ ਤਰ੍ਹਾਂ ਘਰਵਾਲੀ ਦੇ ਪਿਆਰ ਦੇ ਵਿੱਚ ਮਨ ਜੁੜਦਾ ਹੈ, ਯਾਦ ਰੱਖਿਓ ਕਹਿੰਦੇ ਇਸ ਤਰ੍ਹਾਂ ਸਾਧ ਸੰਗਤ ਦੇ ਵਿੱਚ ਆ ਕੇ ਮਨ ਨਹੀਂ ਜੁੜਦਾ। ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਮਾਇਆ ਬੰਦ ਧੰਦ ਵਿਖੇ ਅਵਧ ਬਿਹਾਏ ਜਾਏ। ਮਾਇਆ ਦੇ ਧੰਦਿਆਂ ਦੇ ਵਿੱਚ ਸਾਰੀ ਜ਼ਿੰਦਗੀ ਬੰਦੇ ਨੇ ਨਿਫਲ ਗਵਾਹ ਦਿੱਤੀ, ਜੀਵਨ ਨੂੰ ਸਮਝਿਆ ਹੀ ਨਾ, ਜੀਵਨ ਦੀ ਡੋਰੀ ਨੂੰ ਸਮਝਿਆ ਨਾ ਕਿ ਇਹਨੂੰ ਸਫਲਾ ਕਰਨਾ ਹੈ। ਅਤੇ ਗੁਰੂ ਸਾਹਿਬ ਕਹਿੰਦੇ ਗੁਰ ਉਪਦੇਸ਼ ਬਿਨ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਪਾਛੇ ਪਛਤਾਵੇ, ਗੁਰੂ ਦੇ ਉਪਦੇਸ਼ ਤੋਂ ਬਿਨਾਂ ਕੇਵਲ ਅਤੇ ਕੇਵਲ ਪਛਤਾਵਾ ਰਹਿ ਜਾਂਦਾ ਹੈ। ਬਿਨ ਸਿਮਰਨ ਜੀਵਨ ਬਲਨਾ ਸਰਪ ਜੈਸੇ ਅਰਜਾਰੀ, ਜਿਸ ਤਰ੍ਹਾਂ ਕੋਈ ਸੱਪ ਵਿੱਚ ਘੋਲਦਾ ਏ। ਗੁਰੂ ਸਾਹਿਬ ਕਹਿੰਦੇ ਜਿਹਦੇ ਅੰਦਰ ਬੰਦਗੀ ਨਹੀਂ, ਉਹ ਵਿਸ਼ੇ ਵਿਕਾਰਾਂ ਦੇ ਵਿੱਚ ਇਵੇਂ ਆਪਣੇ ਆਪ ਨੂੰ ਜ਼ਹਿਰ ਦੇ ਵਿੱਚ ਸਾੜਦਾ ਹੈ ਜਿਸ ਤਰ੍ਹਾਂ ਸੱਪ ਅੰਦਰੋਂ ਅੰਦਰੇ ਵਿਸ ਦੇ ਨਾਲ ਸੜਦਾ ਹੈ। ਇਹ ਬਚਨ ਗੁਰੂ ਸਾਹਿਬ ਜੀ ਦੇ ਨੇ। ਗੁਰੂ ਸਾਹਿਬ ਕਹਿੰਦੇ ਮਾਈ ਜੋ ਪ੍ਰਭ ਕੇ ਗੁਣ ਗਾਵੈ, ਸਫਲ ਆਇਆ ਜੀਵਨ ਫਲ ਤਾਕੋ, ਪਾਰ ਬ੍ਰਹਮ ਲਿਵ ਲਾਵੈ। ਇੱਥੇ ਆਇਆ ਹੋਇਆ ਸਫਲਾ ਜੀਵਨ ਉਹਨਾਂ ਦਾ ਹੈ ਜਿਹੜੇ ਕੰਮ ਕਾਜ ਕਰਦਿਆਂ, ਆਪਣੀ ਕਿਰਤ ਕਮਾਈ ਕਰਦਿਆਂ, ਮਾਇਆ ਕਮਾਉਂਦਿਆਂ, ਕੋਠੀਆਂ ਦੇ ਵਿੱਚ ਰਹਿੰਦਿਆਂ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਲ ਨਾਲ ਚਿੰਤਨ ਕਰਦੇ ਨੇ, ਉਹਦਾ ਸ਼ੁਕਰਾਨਾ ਕਰਦੇ ਨੇ। ਅਤੇ ਕਹਿੰਦੇ ਉਹਨਾਂ ਦਾ ਖਾਧਾ ਹੋਇਆ, ਉਹਨਾਂ ਦਾ ਪੀਤਾ ਹੋਇਆ, ਉਹਨਾਂ ਦਾ ਪਹਿਨਿਆ ਹੋਇਆ, ਉਹਨਾਂ ਦੇ ਕੰਮ ਕਾਜ ਸਾਰੇ ਅਕਾਲ ਪੁਰਖ ਵਾਹਿਗੁਰੂ ਦੇ ਘਰ ਦੇ ਵਿੱਚ ਸਵੀਕਾਰ ਹੋ ਜਾਂਦੇ ਨੇ, ਉਹਨਾਂ ਦਾ ਜੀਵਨ ਸਫਲਾ ਹੋ ਜਾਂਦਾ ਹੈ। ਕਿਉਂ? ਕਿਉਂਕਿ ਜਿਹੜੇ ਨਾਮ ਦੇ ਵਿੱਚ ਰੰਗੇ ਗਏ, ਤੇਰੇ ਨਾਏ ਰੱਤੇ ਸੇ ਜਿਣ ਗਏ, ਉਹ ਸਫਲੇ ਹੋ ਕੇ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਵੇਂ ਧਰਮ ਬਹਾਲਿਆ। ਇੱਥੇ ਉਹ ਜਿੱਤ ਕੇ ਜਾਂਦਾ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਗੁਣਾਂ ਦੀ ਸਾਂਝ ਪਾਉਂਦਾ ਹੈ।
ਰਹਾਓ
ਦਾ ਵਿਸ਼ਰਾਮ ਦੇ ਕੇ ਗੁਰੂ ਸਾਹਿਬ ਅੱਗੇ ਫੁਰਮਾਨ ਕਰਦੇ ਨੇ,
ਸੁੰਦਰ ਸੁਗੜ ਸੂਰ ਸੋ ਬੇਤਾ ਜੋ ਸਾਧੂ ਸੰਗ ਪਾਵੈ।
ਸੁੰਦਰ ਦਾ ਅਰਥ ਹੈ ਸੋਹਣਾ, ਸੁਗੜ ਦਾ ਅਰਥ ਹੈ ਸਿਆਣਾ। ਸੁੰਦਰ ਸੁਗੜ ਸੂਰ ਦਾ ਅਰਥ ਹੈ ਸੂਰਮਾ। ਹੁਣ ਇਹ ਅਲੱਗ ਅਲੱਗ ਗੁਰੂ ਸਾਹਿਬ ਜੀ ਨੇ ਉਦਾਹਰਨਾਂ ਦਿੱਤੀਆਂ ਕਿ ਸੋਹਣਾ ਕੌਣ ਹੈ, ਸਿਆਣਾ ਕੌਣ ਹੈ, ਸੂਰਮਾ ਕੌਣ ਹੈ ਤੇ ਬੇਤਾ ਕੌਣ ਹੈ। ਇੱਥੇ ਵਿਸ਼ਰਾਮ ਆ ਗਿਆ। ਬੇਤਾ ਦਾ ਅਰਥ ਹੈ ਜਿਹੜਾ ਗੁਣੀ ਗਿਆਨੀ ਹੈ, ਸੂਝਵਾਨ ਹੈ, ਚੰਗੇ ਗੁਣ ਚੰਗੀਆਂ ਗੱਲਾਂ ਕਰਨ ਵਾਲਾ ਹੈ, ਸਿਆਣੀਆਂ ਗੱਲਾਂ ਕਰਨ ਵਾਲਾ ਹੈ। ਗੁਰੂ ਸਾਹਿਬ ਕਹਿੰਦੇ ਸੁੰਦਰ ਸੁਗੜ ਸੂਰ ਸੋ ਬੇਤਾ ਜੋ ਸਾਧੂ ਸੰਗ ਪਾਵੈ। ਜਿਹੜਾ ਇਸ ਤਰ੍ਹਾਂ ਸੰਗਤ ਦੇ ਵਿੱਚ ਜੁੜ ਕੇ ਜਿਹੜਾ ਗੁਰਮੁਖ ਪਿਆਰਾ ਸਾਂਝ ਕਰੀਜੈ, ਗੁਣਾ ਕੇਰੀ ਛੋਟ ਅਵਗਣ ਚੱਲੀ ਹੈ, ਜਿਹੜਾ ਗੁਣ ਅਵਗਣਾਂ ਦਾ ਰਸਤਾ ਛੱਡ ਕੇ ਗੁਣ ਰੂਪੀ ਬੰਦਿਆਂ ਦੀ ਸਾਧ ਸੰਗਤ ਦੇ ਵਿੱਚ ਆ ਕੇ ਜੁੜ ਮਿਲ ਕੇ ਬੈਠ ਜਾਂਦਾ ਹੋਵੇ। ਜਾਂ ਮੈਂ ਇਹ ਬੇਨਤੀ ਕਰਾਂ ਜਿਸ ਨੂੰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਸਾਧ ਕੈ ਸੰਗ ਮੁਖ ਊਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੈ ਸੁਗਿਆਨ। ਜਿਹੜਾ ਸਾਧੂਆਂ ਦੀ ਸੰਗਤ ਦੇ ਵਿੱਚ ਆ ਕੇ ਬੈਠ ਜਾਵੇ, ਜਿਸ ਤਰ੍ਹਾਂ ਆਪ ਸੰਗਤ ਬੈਠੇ ਹੋ, ਇੱਥੇ ਤੇ ਗੁਣੀ ਇਕੱਠੇ ਕਰਨ ਵਾਸਤੇ ਆਏ ਹੈ ਨਾ। ਤੇ ਮੈਂ ਇੱਕ ਬੇਨਤੀ ਕਰਦਾ ਨਾ, ਗੁਰਮੁਖੋ ਯਾਦ ਰੱਖਿਓ, ਜਿਉਂ ਜਿਉਂ ਕਦਮ ਗੁਰੂ ਘਰ ਵੱਲ ਨੂੰ ਤੁਰੇ ਆਉਣਗੇ, ਸਮਝ ਲਿਓ ਕਿ ਅਕਾਲ ਪੁਰਖ ਦੇ ਘਰ ਵੱਲ ਨੂੰ ਤੁਰੇ ਜਾ ਰਹੇ ਹਾਂ। ਜਿਉਂ ਜਿਉਂ ਕਦਮ ਗੁਰਦੁਆਰੇ ਤੋਂ ਪਿਛਾਂਹ ਨੂੰ ਪੁੱਟੀ ਜਾਓਗੇ, ਸਮਝ ਲਓ ਕਿ ਅਕਾਲ ਪੁਰਖ ਤੋਂ ਕੋਹਾਂ ਦੂਰ ਹੋ ਰਹੇ ਹਾਂ। ਜੇ ਗੁਰੂ ਘਰ ਵੱਲ ਨੂੰ ਆਉਣ ਦਾ ਜੀ ਕਰਦਾ ਹੈ, ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਮਨ ਜਾਗਦਾ ਹੋਇਆ ਹੈ, ਇਹ ਮਨ ਜਾਗਣ ਦੀ ਨਿਸ਼ਾਨੀ ਹੈ। ਅਤੇ ਜੇ ਗੁਰੂ ਘਰ ਵੱਲ ਤੋਂ ਭੱਜਣ ਨੂੰ ਪਛਾਣ ਨੂੰ ਜੀ ਕਰਦਾ ਹੈ, ਜੇ ਠੇਕੇ ਵੱਲ ਨੂੰ ਜਾਂਦੇ ਹੋ, ਮੈਂ ਸਿੱਧੇ ਜਿਹੇ ਅਰਥ ਕਰਦਾ, जे शराब वाले संगियां दे विच जाके बैठ दे हो, जे जुआरियां उहदे जीवन दे विच जाके अपने जीवन नूं गर्क कर दे हो, ते समझ लियो कि अपना जीवन ढेंदी कलदा वल नूं जा रहा है। ते जे ओही जीवन गुरद्वारे वल नूं आउंदा है, संगत दे विच आके मिलदा है, बैठदा है, गुरु दा शब्द सुणदा है, समझ लियो कि यह जीवन चढ़दी कला वल नूं जा रहा है। चढ़दी कला ते ढेंदी कला। गुरु साहिब कहिंदे जेड़े गुरमुख प्यारे संगत दे विच आके बैठदे ने उह सोहणे ने, सेई सुंदर सोहणे साध संग जिन बहणे। माफ करो, मैं होर भी बेनती कर देवां, आ हुण असीं चिट्टे कपड़े पा के बैठे हां, पहरावा ही है ना। याद रखियो, ए तुहाडा बाहरी पहरावा, बाहरी वेशभूषा, ए बंदे नू दुनिया नू प्रभावित कर सकती है, पर सच करके जानियो गुरु ते तुहाडा बाहरी प्रभाव कदे प्रभाव नहीं पाउंदा, बाहरी पहरावा कदे असर नहीं करदा। गुरु नू तुहाडे अंदर दा पहरावा चंगा लगदा। तुहाडा अंदर किवें दा? जे अंदर सोहना है, अंदर पाक है, पवित्र है, तो फिर बाहर पहनिया होया चिट्टा पहरावा भी सोहना है, यह भी प्रवान है। मैं तां गल कीती सुंदरता, इत्थे अंदर दी सुंदरता दा जिक्र है। जे अंदरों कसुद्धा कालियां, बाहरों चिटवड़ियां, जे अंदरों मैल दे नाल भरे होइए, जे मन च ख्याल आवे कि गवांडी मेरे तो अगे किवें लंघ जाएगा, जे ईरखा दे नाल भरे होइए, गवांडी नाल नित कोई ईरखा कमाउंदा होवे, ते बंदा रोज आके गुरु घर आके दर्शन दीदारे करी जावे, इशनान भी करी जावे, ते गुरु साहब कहिंदे इहो जे इशनान दा दर्शन करन दा फायदा कोई नहीं, क्योंकि अंदर ते धोणी ते मैल है। जे अंदर साफ है, गुरु साहब कहिंदे ओ बंदा सोहणा है, गुरु घर दे विच प्रवान है। एक शब्द, जाको हर रंग लागो इस युग में, सो कही है तह सूरा। सूरमा कौन है? इस कलयुग दे भयानक समय दे विच जिन्हों अकाल पुरख वाहिगुरु के नाम का रंग चढ़ गया, असल दे विच सूरमा ही वो है। तो याद रखियो, मैं ये भी बेनती कर देवां, तलवार नादर शाह ने भी चुकी सी, ते तलवार गुरु गोबिंद सिंह साहिब जी ने भी चुकी सी। बंदगी तो टुटा होया बंदा जदों हाथ दे विच शस्त्र ला लवेगा, वह विनाशकारी हो जाएगा। जिहड़ा रंग दे रब दे रंग दे विच रंगिया होया रूह, जदों ओ शस्त्र चुकेगा उहदा शस्त्र भी भला करेगा। मैं बेनती कर रहा सूरमा, ते ये भी याद रखियो, सूरमताई अंदरों पैदा हुंदी है, बाहरी हथियार चक्कण दे नाल सूरमताई पैदा नहीं हुंदी। अंदरों सूरमा है, ते अंदरों सूरमा ओ पैदा हुंदा है जिसने इस समाज दे विच अपने अंदर नूं जित लिया होवे। जेड़ा इंसान अजे यही सोचदा पिया मेरा घर, मेरे पुत, मेरियां धीआं, मेरी मां, मेरा बाप, जिन्हों अजे घर दा ही गद्दी गेड़ा पिया, याद रखियो ओ कौम खातर बाहर दे कदे संसार दे विच सूरम गति नहीं खवा सकदा, ओ नहीं बन सकदा। गुरु साहिब जिक्र करदे ने, जाको हर रंग लागो इस युग में, सो कही है सूरा। आत्म जिने जिने अपने आप नू जित लिया होवे, ते सच करके जाणियो दुनिया नू जितन वाले अनेकां आए, सब तो औखा काम ही ये है जिने अपने आप नू जित लिया होवे, बड़ा औखा काम जे। आत्म जिने सगल वस ताकै, जाका सतगुर पूरा। गुरु साहिब कहिंदे ओ सूरमा है, सुंदर है, सोहना है, सियाणा है, जिहड़ा संगत दे विच आके बैठ के, गुरु दी संगत दे विच जुड़ के, साधु जना दी संगत दे विच जुड़ के, गुणा दी सांझ पाउंदा है, अवगुणा नूं त्यागदा है जी।
नाम उचार करे हर रसना, बहुड़ ना जोनी तावै।
फिर कहिंदे ऐसा गुरमुख प्यारा अपनी रसना तो नाम दा उचारण करदा है, ओ नाम दा उचारण करदा होया रसना तो जाप करदा है वाहिगुरु वाहिगुरु वाहिगुरु। ए बंदगी है, ए सवासा नू सफलियां करना है। ते सिखो, मैं एक बेनती करां,
ਤੁਹਾਡੀ ਰਹਿਤ ਮਰਿਆਦਾ ਦੇ ਵਿੱਚ ਵੀ ਤੇ ਜਦੋਂ ਅਸੀਂ ਗੁਰੂ ਰਾਮਦਾਸ ਸਾਹਿਬ ਜੀ ਦਾ ਸ਼ਬਦ ਪੜ੍ਹਦੇ ਹਾਂ ਕਿ ਜੋ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ ਉੱਠ ਹਰ ਨਾਮ ਤੇ ਆਵੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਗੁਰੂ ਸਾਹਿਬ ਜ਼ਿਕਰ ਕਰਦੇ ਨੇ ਕਹਿੰਦੇ ਜਿਸ ਮੰਜੇ ਤੇ ਰਾਤ ਨੂੰ ਸੁੱਤੇ ਹੁੰਦੇ ਨਾ ਗੁਰਮੁਖੋ, ਉਸੇ ਮੰਜੇ ਤੇ ਸਵੇਰੇ ਚੌਂਕੜਾ ਮਾਰ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਸਭ ਤੋਂ ਪਹਿਲਾਂ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਜ਼ਰੂਰ ਕਰਿਆ ਕਰੋ, ਫਿਰ ਇਸ਼ਨਾਨ ਪਾਣ ਕਰਨਾ, ਫਿਰ ਹੱਥ ਦੇ ਵਿੱਚ ਗੁਟਕਾ ਸਾਹਿਬ ਪਕੜਨਾ, ਉਹ ਬਾਅਦ ਦੀਆਂ ਕਿਰਿਆਵਾਂ ਨੇ। ਪਰ ਸ਼ੁਰੂ ਦੇ ਵਿੱਚ ਸਵੇਰੇ ਉੱਠ ਕੇ 10 ਮਿੰਟ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਜ਼ਰੂਰ ਕਰਿਆ ਕਰੀਏ। ਗੁਰੂ ਸਾਹਿਬ ਕਹਿੰਦੇ ਜਿਹੜਾ ਰੰਗ ਦੇ ਵਿੱਚ ਰੰਗਿਆ ਹੋਵੇਗਾ, ਮੈਂ ਇਹਦੀ ਵਿਆਖਿਆ ਕਰ ਦੇਵਾਂ, ਉਹਦੀ ਸ਼ੁਰੂਆਤ ਵੀ ਅਕਾਲ ਪੁਰਖ ਦੀ ਬੰਦਗੀ ਨਾਲ, ਸੂਰਜ ਡੁੱਬਦਾ ਹੈ ਅਤੇ ਸਮਾਪਤੀ ਵੀ ਦਿਨ ਦੀ ਰਹਿ ਰਾਜ ਸਾਹਿਬ ਦੇ ਨਾਲ, ਜਦੋਂ ਰਾਤ ਆਰੰਭ ਹੁੰਦੀ ਹੈ ਅਤੇ ਕੀਰਤਨ ਸੋਹਲੇ ਦੇ ਜਾਪ ਕਰਕੇ ਸਵੇਰੇ ਅੰਮ੍ਰਿਤ ਵੇਲੇ ਦਾ ਝੁਕਾਅ ਹੁੰਦਾ ਅਤੇ ਫਿਰ ਨਿਤਨੇਮ ਦਾ ਜਾਪ ਕਰਕੇ ਸਵੇਰੇ ਦਿਨ ਦੀ ਸ਼ੁਰੂਆਤ ਕਰਦਾ ਹੈ। ਆਹ ਗੁਰਮੁਖ ਦਾ ਜੀਵਨ ਹੈ। ਗੁਰੂ ਸਾਹਿਬ ਕਹਿੰਦੇ ਨੇ ਜਿਹੜਾ ਗੁਰਮੁਖ ਪਿਆਰਾ ਨਾਮ ਉਚਾਰ ਕਰੇ ਹਰ ਰਸਨਾ ਬਹੁੜ ਨਾ ਜੋਨੀ ਧਾਵੈ, ਉਹ ਫਿਰ 84 ਲੱਖ ਦੇ ਗੇੜ ਦੇ ਵਿੱਚ ਨਹੀਂ ਪੈਂਦਾ ਜੀ।
ਪੂਰਨ ਬ੍ਰਹਮ ਰਵਿਆ ਮਨ ਤਨ ਮਹਿ ਆਨ ਨਾ ਦ੍ਰਿਸ਼ਟੀ ਆਵੈ।
ਕਹਿੰਦੇ ਉਹਦੇ ਮਨ ਦੇ ਵਿੱਚ ਪੂਰਨ, ਜਿਹੜਾ ਪੂਰਾ ਹੈ, ਯਾਦ ਰੱਖਿਓ ਬੰਦਾ ਅਧੂਰਾ ਹੈ, ਅਕਾਲ ਪੁਰਖ ਵਾਹਿਗੁਰੂ ਪੂਰਾ ਹੈ। ਜਦੋਂ ਉਹਦੇ ਰੰਗ ਦੇ ਵਿੱਚ ਰੰਗੇ ਜਾਈਏ ਪੂਰਿਆਂ ਨਾਲ ਮਿਲ ਕੇ ਪੂਰੇ ਹੋ ਜਾਈਦਾ ਹੈ। ਗੁਰੂ ਪੂਰਨ ਹੈ, ਗੁਰੂ ਪੂਰਾ ਹੈ, ਜਦੋਂ ਗੁਰੂ ਨਾਲ ਮਿਲਾਪ ਹੋ ਜਾਵੇਗਾ ਗੁਰੂ ਆਪਣੇ ਸਿੱਖ ਨੂੰ ਵੀ ਪੂਰਿਆਂ ਕਰ ਦਿੰਦਾ ਹੈ, ਆਪਣੇ ਵਰਗਾ ਕਰ ਲੈਂਦਾ ਹੈ, ਸੁਭਾਅ ਗੁਰੂ ਵਰਗਾ ਬਣਾ ਦਿੰਦਾ ਹੈ, ਚਿਹਰਾ ਗੁਰੂ ਵਰਗਾ ਕਰ ਲੈਂਦਾ ਹੈ। ਗੁਰਮੁਖ ਪਿਆਰਾ ਆ ਚਿਹਰੇ 'ਤੇ ਦਾੜਾ, ਸਿਰ 'ਤੇ ਕੇਸ ਅਤੇ ਫਿਰ ਦਸਤਾਰਾ, ਇਹ ਗੁਰੂ ਦਾ ਰੂਪ ਹੋਣਾ ਹੈ। ਅਤੇ ਮੈਂ ਕਈ ਵਾਰ ਬੇਨਤੀ ਕਰਦਾ ਨਾ ਗੁਰਮੁਖੋ, ਗੁਰੂ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਿਆ ਕਰੋ, ਸੱਚੇ ਪਾਤਸ਼ਾਹ ਸਾਡਾ ਸਰੂਪ ਵੀ ਤੇਰੇ ਵਰਗਾ ਹੋ ਜਾਵੇ ਅਤੇ ਸਾਡਾ ਰੂਪ ਵੀ ਤੇਰੇ ਵਰਗਾ ਹੋ ਜਾਵੇ, ਅਸੀਂ ਪੂਰੇ ਹੋ ਜਾਈਏ। ਯਾਦ ਰੱਖਿਓ ਜੇ ਆ ਦਾੜਾ ਨਹੀਂ, ਕੇਸ ਨਹੀਂ, ਦਸਤਾਰਾ ਨਹੀਂ ਅਤੇ ਸਿੱਖੀ ਸਿਧਾਂਤਾਂ ਦੇ ਵਿੱਚ ਪੂਰੇ ਨਹੀਂ, ਸਿੱਖੀ ਸਿਧਾਂਤਾਂ ਦੇ ਵਿੱਚ ਪੂਰੇ ਨਹੀਂ। ਜੇ ਗੁਰੂ ਦੇ ਦਿੱਤੇ ਹੋਏ ਸਿਧਾਂਤ ਚੰਗੇ ਲੱਗਦੇ ਨੇ ਇਹਦਾ ਮਤਲਬ ਇਹ ਹੈ ਕਿ ਗੁਰੂ ਨਾਲ ਪਿਆਰ ਹੈ। ਜੇ ਗੁਰੂ ਦੇ ਸਿਧਾਂਤ ਚੰਗੇ ਨਹੀਂ ਲੱਗਦੇ ਤਾਂ ਮਤਲਬ ਹੈ ਜੇ ਗੁਰੂ ਨਾਲ ਪਿਆਰ ਨਹੀਂ ਪਿਆ। ਗੁਰੂ ਸਾਹਿਬ ਕਹਿੰਦੇ ਪੂਰਨ ਹੋਣਾ ਹੈ, ਜਿਉਂ ਜਿਉਂ ਯਾਦ ਕਰਦਾ ਜਾਵੇਗਾ ਅਕਾਲ ਪੁਰਖ ਵਾਹਿਗੁਰੂ ਨੂੰ ਤਿਉਂ ਤਿਉਂ ਪ੍ਰੇਮ ਬਣਦਾ ਜਾਵੇਗਾ, ਜਿਉਂ ਜਿਉਂ ਪ੍ਰੇਮ ਬਣਦਾ ਜਾਵੇਗਾ ਤਿਉਂ ਤਿਉਂ ਪਾਕ ਹੁੰਦਾ ਜਾਵੇਗਾ, ਜਿਉਂ ਜਿਉਂ ਪਵਿੱਤਰਤਾ ਦੇ ਨਾਲ ਮਨ ਭਰਦਾ ਜਾਵੇਗਾ ਤਿਉਂ ਤਿਉਂ ਅੰਦਰੋਂ ਜਾਗਦਾ ਜਾਵੇਗਾ ਅਤੇ ਪੂਰਾ ਹੁੰਦਾ ਜਾਵੇਗਾ। ਗੁਰੂ ਸਾਹਿਬ ਕਹਿੰਦੇ ਨੇ ਕਿ ਪੂਰਨ ਪਾਰ ਬ੍ਰਹਮ ਰਵਿਆ ਮਨ ਅੰਤਰ, ਉਹ ਅਕਾਲ ਪੁਰਖ ਵਾਹਿਗੁਰੂ ਮਨ ਦੇ ਵਿੱਚ, ਤਨ ਦੇ ਵਿੱਚ, ਉਹ ਆਨ ਨਾ ਦ੍ਰਿਸ਼ਟੀ ਆਵੇ। ਪੂਰਨ ਪਾਰ ਬ੍ਰਹਮ ਰਵਿਆ ਮਨ ਤਨ ਮਹਿ ਆਨ ਨਾ ਦ੍ਰਿਸ਼ਟੀ ਆਵੇ, ਫਿਰ ਉਹਦੇ ਮਨ ਦੇ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਸਿਵਾਏ ਹੋਰ ਕਿਸੇ ਦਾ ਖਿਆਲ ਨਹੀਂ ਜੇ ਗੁਰਮੁਖੋ ਆਉਂਦਾ। ਇਹਨੂੰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਅਵਰ ਨਾ ਸੂਝੈ ਦੂਜੀ ਠਾਹਰ। ਆਇਆ ਜਿਹੜਾ ਰੰਗਿਆ ਹੋਵੇਗਾ ਸੱਜੇ ਖੱਬੇ ਨਹੀਂ ਜਾਂਦਾ। ਮੈਂ ਬੇਨਤੀ ਕਰ ਦੇਵਾਂ ਕਿਸੇ ਮੜੀ ਤੇ, ਕਿਸੇ ਕਬਰ ਤੇ, ਕਿਸੇ ਸਿਆਣੇ ਕੋਲੋਂ ਪੁੱਛਣਾ ਨਹੀਂ ਜਾ ਕੇ ਪੁੱਛਦਾ, ਉਹ ਜਦੋਂ ਵੀ ਬਿਪਤਾ ਦਾ ਸਮਾਂ ਆਉਂਦਾ ਹੈ ਅਰਦਾਸ ਬੇਨਤੀ ਕਰਕੇ ਕੜਾਹ ਪ੍ਰਸ਼ਾਦ ਦੀ ਦੇਖ ਕਰਕੇ ਆਪਣੇ ਗੁਰੂ ਕੋਲੋਂ ਆ ਕੇ ਪੁੱਛਦਾ ਹੈ ਅਤੇ ਗੁਰੂ ਹੁਕਮਨਾਮੇ ਦੇ ਵਿੱਚ ਸੰਦੇਸ਼ ਸੁਣਾਉਂਦੇ ਨੇ, ਉਹ ਸੱਜੇ ਖੱਬੇ ਨਹੀਂ ਜਾਂਦਾ। ਗੁਰੂ ਸਾਹਿਬ ਕਹਿੰਦੇ ਉਹ ਕਿਤੇ ਸੱਜੇ ਖੱਬੇ ਨਹੀਂ, ਆਨ ਨਾ ਦ੍ਰਿਸ਼ਟੀ ਆਵੇ ਹੋਰ ਕਿਸੇ ਨੂੰ ਇਹਨਾਂ ਅੱਖਾਂ ਦੇ ਨਾਲ ਆਪਣੇ ਗੁਰੂ ਤੋਂ ਸਿਵਾਏ, ਇੱਕ ਅਕਾਲ ਪੁਰਖ ਤੋਂ ਸਿਵਾਏ ਹੋਰ ਕਿਸੇ ਦੀ ਮਨ ਦੇ ਵਿੱਚ ਲੋਚਾ ਨਹੀਂ ਰੱਖਦਾ ਜੀ।
ਨਰਕ ਰੋਗ ਨਹੀਂ ਹੋਵਤ ਜਨ ਸੰਗ, ਨਾਨਕ ਜਿਸ ਲੜ ਲਾਵੇ।
ਕਹਿੰਦੇ ਐਸੇ ਗੁਰਮੁਖ ਪਿਆਰੇ ਦਾ ਨਾਏ ਲੈ ਨਰਕ ਨਾ ਜਾਈਏ। ਜਿਹੜਾ ਰੰਗੀ ਹੋਈ ਰੂਹ ਹੁੰਦੀ ਹੈ ਨਾ, ਉਹਦਾ ਫਿਰ ਵਾਸ ਨਰਕਾਂ ਦੇ ਵਿੱਚ ਨਹੀਂ ਹੁੰਦਾ। ਉਹਦਾ ਫਿਰ ਵਾਸ ਕਿਵੇਂ ਹੁੰਦਾ? ਗੁਰੂ ਸਾਹਿਬ ਕਹਿੰਦੇ ਰੇ ਰੇ ਦਰਗਹਿ ਕਹੇ ਨਾ ਕੋਊ, ਆਓ ਬੈਠ ਆਦਰ ਸਭ ਦਿਓ। ਜਾਣਾ ਸਾਰਿਆਂ ਨੇ ਹੈ, ਯਾਦ ਰੱਖਿਓ, ਰਹਿਣਾ ਇੱਥੇ ਕਿਸੇ ਨੇ ਨਹੀਂ। ਪਰ ਕੀ ਕੋਈ ਖੱਟ ਕੇ ਲੈ ਕੇ ਜਾਂਦਾ ਹੈ ਅਗਲੇ ਘਰ ਦੇ ਵਿੱਚ? ਉਹਦਾ ਫਿਰ ਕਿਸ ਤਰ੍ਹਾਂ ਦਾ ਵਰਤਾਪ ਹੁੰਦਾ, ਉਹਦੇ ਨਾਲ ਕਿਸ ਤਰ੍ਹਾਂ ਦਾ ਉੱਠਣ ਬੈਠਣ ਹੁੰਦਾ ਹੈ? ਗੁਰੂ ਸਾਹਿਬ ਕਹਿੰਦੇ ਇਹ ਜਿਹੜੀ ਬੰਦੇ ਦੀ ਕਰਨੀ ਹੈ ਨਾ ਬੰਦਿਆ, ਯਾਦ ਰੱਖੀ, ਸਭ ਕੁਝ ਡਿਪੈਂਡ ਕਰਦਾ ਹੈ ਤੇਰੀ ਕਰਨੀ ਤੇ। ਜੇ ਬੰਦਗੀ ਕੀਤੀ ਹੈ, ਤੂੰ ਜ਼ਿੰਦਗੀ ਦੇ ਵਿੱਚ ਚੰਗੇ ਕਰਮ ਕਮਾਏ ਨੇ, ਉਹ ਫਿਰ ਨਰਕਾਂ ਦੇ ਗੇੜ ਦੇ ਵਿੱਚ ਨਹੀਂ ਪੈਂਦਾ, ਉਹ ਫਿਰ ਜੀਵਨ ਦੀ ਬਾਜ਼ੀ ਜਿੱਤ ਕੇ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਨਰਕ ਰੋਗ ਨਹੀਂ ਹੋਵਤ ਜਨ ਸੰਗ। ਨਰਕ ਵੀ ਇੱਕ ਤਰ੍ਹਾਂ ਦਾ ਬੜਾ ਵੱਡਾ ਰੋਗ ਹੈ, ਯਾਦ ਰੱਖਿਓ, ਬੜਾ ਵੱਡਾ ਰੋਗ ਜੇ। ਅਤੇ ਕਈ ਵਾਰ ਮਾਫ ਕਰਿਓ, ਬਹੁਤੇ ਬੰਦੇ ਜਿਉਂਦੇ ਜੀ ਹੀ ਨਰਕ ਭੋਗ ਕੇ ਜਾਂਦੇ ਨੇ। ਅਗਲੀ ਗੱਲ 'ਤੇ ਬਾਅਦ ਹੀ ਕਰੀਏ, ਇੱਥੇ ਹੀ ਕਈ ਨਰਕ ਸਵਰਗ ਵੇਖ ਜਾਂਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਨਰਕ ਰੋਗ ਨਹੀਂ ਹੋਵਤ ਜਨ ਸੰਗ। ਜਦੋਂ ਗੁਰਮੁਖ ਪਿਆਰਾ ਗੁਰੂ ਦੀ ਸੰਗਤ ਕਰਦਾ ਹੈ, ਗੁਰਮੁਖ ਪਿਆਰਿਆਂ ਦੀ ਸੰਗਤ ਕਰਦਾ ਹੈ, ਗੁਰੂ ਦਾ ਉਪਦੇਸ਼ ਦ੍ਰਿੜ ਕਰਦਾ ਹੈ, ਫਿਰ ਉਹਦਾ ਵਾਸਾ ਨਰਕਾਂ ਦੇ ਵਿੱਚ ਨਹੀਂ ਹੁੰਦਾ, ਉਹ ਰੋਗ ਦੇ ਵਿੱਚ ਨਹੀਂ ਗ੍ਰਸਿਆ ਜਾਂਦਾ। ਨਾਨਕ ਕਹਿੰਦੇ ਹੇ ਵਾਹਿਗੁਰੂ, ਹੇ ਨਾਨਕ, ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇੱਕਮਿੱਕ ਹੋ ਜਾਂਦਾ ਹੈ, ਉਹਦੇ ਨਾਲ ਪੂਰਾ ਹੋ ਜਾਂਦਾ ਹੈ। ਆਓ ਅੱਜ ਦੇ ਹੁਕਮਨਾਮੇ ਦੀ ਵਿਚਾਰ ਤੋਂ ਬਾਅਦ ਲੜੀਵਾਰ ਵਿਚਾਰ ਜਿਹੜੀ ਚੱਲ ਰਹੀ ਹੈ, ਰਾਮ ਕਲੀ ਕੀ ਵਾਰ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ, ਇਹਦੀ 10ਵੀਂ ਪੌੜੀ ਦਾ ਅੱਜ ਅਸੀਂ ਵਿਚਾਰ ਆਪ ਜੀ ਦੇ ਸਮਕਸ਼ ਰੱਖਣੀ ਹੈ ਜੀ।
ਪੌੜੀ ਨਾ ਤੂੰ ਆਵਹਿ ਵਸ ਬਹੁਤ ਕਿਹਾਵਣੇ।
ਗੁਰੂ ਸਾਹਿਬ ਕਹਿੰਦੇ ਨੇ ਕਿ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਨਾ ਬੰਦਿਆ, ਯਾਦ ਰੱਖੀ, ਜੇ ਤੇ ਧਾਰਮਿਕ ਤੌਰ ਤੇ ਅਡੰਬਰ ਕਰਦਾ ਫਿਰੇਗਾ, ਕਿਹਾਵੇਂ ਦਾ ਅਰਥ ਹੈ ਕੇਵਲ ਤੇ ਕੇਵਲ ਵਿਖਾਵਾ, ਅੰਦਰ ਉਹ ਗਿਆਨ ਨਹੀਂ, ਅੰਦਰ ਤੱਤ ਨਹੀਂ। ਜੇਕਰ ਸਿਰਫ ਤੇ ਸਿਰਫ ਵਿਖਾਵਾ ਹੈ, ਵਿਖਾਵੇ ਕਰਕੇ ਹੀ ਪਹਿਰਾਵਾ ਪਹਿਨਿਆ ਹੈ, ਵਿਖਾਵੇ ਕਰਕੇ ਹੀ ਤੀਰਥਾਂ ਤੇ ਆਉਂਦਾ ਹੈ, ਵਿਖਾਵੇ ਕਰਕੇ ਹੀ ਗੁਰੂ ਘਰ ਦੇ ਵਿੱਚ ਬੈਠਦਾ ਹੈ, ਜੇ ਸਿਰਫ ਤੇ ਸਿਰਫ ਵਿਖਾਵਾ ਹੈ ਤੇ ਗੁਰੂ ਸਾਹਿਬ ਕਹਿੰਦੇ ਉਹ ਤੇਰੇ ਵਸ ਦੇ ਵਿੱਚ ਤਿਰਤੇ ਰੀਝਣ ਵਾਲਾ ਨਹੀਂ ਹੈ।
ਨਾ ਤੂੰ ਆਵਹਿ ਵਸ ਵੇਦ ਪੜਾਵਣੇ।
ਸਨਾਤਨ ਧਰਮ ਦੇ ਵਿੱਚ 4 ਵੇਦ ਮੰਨੇ ਗਏ ਨੇ, ਰਿਗਵੇਦ, ਸ਼ਾਮ ਵੇਦ, ਜਜੁਰ ਵੇਦ, ਅਥਰ ਵੇਦ। ਗੁਰੂ ਸਾਹਿਬ ਕਹਿੰਦੇ ਜੇ ਵੇਦ ਪੜ੍ਹੀ ਜਾਵੇ ਤੇ ਜੇਤਾ ਪੜਿਆ ਤੇਤਾ ਕੜਿਆ ਵਾਲੀ ਜੇ ਭਾਵਨਾ ਹੋ ਜਾਵੇ, ਪੜ ਪੜ ਗੱਡੀ ਲੱਦੀਆਂ ਪੜ ਪੜ ਭਰੀਆਂ ਸਾਥ ਵਾਲੀ ਜੇਕਰ ਗੱਲ ਹੋ ਜਾਵੇ, ਸਿਰਫ ਤੇ ਸਿਰਫ ਗੱਡੀਆਂ ਹੀ ਲੱਦੀ ਗਿਓ, ਤੱਤ ਨਹੀਂ ਹਾਸਲ ਕੀਤਾ ਤੇ ਪੜ ਪੜ ਕੇ ਫਿਰ ਚੁੰਚ ਗਿਆਨੀ ਬਣ ਗਿਓ। ਮੈਂ ਸਿੱਧੇ ਜਿਹੇ ਅਰਥ ਕਰਾਂ ਇਹਦੇ, ਚੁੰਚਾਂ ਫਸਾਉਂਦਾ ਲੋਕਾਂ ਨਾਲ ਕਿ ਮੈਨੂੰ ਬੜਾ ਗਿਆਨ ਹੈ, ਪਰ ਜਿਹੜੀ ਵੇਦਾਂ ਦੀ ਤੱਤ ਦੀ ਗੱਲ ਸੀ, ਬੰਦਗੀ ਵਾਲੀ ਗੱਲ ਸੀ, ਉਹ ਜੇਕਰ ਹਿਰਦੇ ਦੇ ਵਿੱਚ ਨਹੀਂ ਵਸਾਈ, ਚੁੰਚ ਗਿਆਨੀ ਤੇ ਬਣ ਗਿਆ, ਪੜ੍ਹ ਲਿਖ ਬਹੁਤ ਗਿਓ, ਗੱਡੀਆਂ ਤੇ ਲੱਦ ਲਈਆਂ ਪੜ੍ਹ ਪੜ੍ਹ ਕੇ, ਜੇਤਾ ਪੜਿਆ ਤੇਤਾ ਕੜਿਆ ਵਾਲੀ ਗੱਲ ਹੋ ਗਈ। ਤੇ ਗੁਰੂ ਸਾਹਿਬ ਕਹਿੰਦੇ ਇਸ ਤਰ੍ਹਾਂ ਵੇਦ ਪੜ੍ਹਨ ਦੇ ਨਾਲ ਵੀ ਅਕਾਲ ਪੁਰਖ ਵਾਹਿਗੁਰੂ ਤੇਰੇ ਤੇ ਨਹੀਂ ਰਿਝੇਗਾ।
ਨਾ ਤੂੰ ਆਵਹਿ ਵਸ ਤੀਰਥ ਨਹਾਈਐ।
ਤੀਰਥਾਂ ਤੇ ਇਸ਼ਨਾਨ ਕਰਨ ਵਾਸਤੇ ਜਾਂਦੇ ਹੋ, ਉਹ ਕਹਿੰਦੇ ਵਾਹਿਗੁਰੂ ਤੀਰਥ ਤੇ ਨਹਾਉਣ ਦੇ ਨਾਲ ਵੀ ਵਸ ਦੇ ਵਿੱਚ ਨਹੀਂ ਆਉਂਦਾ। ਕਿਵੇਂ ਨਹੀਂ ਆਉਂਦਾ? ਮੈਂ ਥੋੜ੍ਹੀ ਜਿਹੀ ਵਿਆਖਿਆ ਬਸ 1-2 ਮਿੰਟ ਦੇ ਵਿੱਚ। ਇੱਕ ਜਪਜੀ ਸਾਹਿਬ ਦੀ ਅਸੀਂ ਪੰਕਤੀ ਪੜ੍ਹਦੇ ਹਾਂ ਤੇ ਗੁਰਮੁਖੋ, ਜਦੋਂ ਸ਼ਬਦ ਦੀ ਜਦੋਂ ਅਸੀਂ ਸ਼ਬਦ ਨੂੰ ਗਾਇਨ ਕਰਦੇ ਹਾਂ ਜਾਂ ਪਾਠ ਕਰਦੇ ਹਾਂ, ਬੜੇ ਧਿਆਨ ਨਾਲ ਪੜ੍ਹ ਕੇ ਕਰਿਆ ਕਰੋ, ਵੇਖਿਆ ਕਰੋ ਕਿ ਬਾਣੀ ਕਹਿੰਦੀ ਕੀ ਹੈ। ਕੋਈ ਤੀਰਥ ਦਾ ਇੱਥੇ ਕੰਡੈਮ ਨਹੀਂ, ਕੋਈ ਖੰਡਨ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੈ ਕਿ ਨਹਾਏ ਕਰੀ। ਸ਼ਰਤ ਲੱਗ ਗਈ ਨਾ, ਜੇ ਤੇਰਾ ਨਾਤਾ ਹੋਇਆ ਗੁਰੂ ਨੂੰ ਪ੍ਰਵਾਨ ਨਹੀਂ ਹੋਇਆ ਤੇ ਭਾਵੇਂ 100 ਡੁਬਕੀਆਂ ਲਾਈ ਜਾ, ਤੇਰਾ ਉਹ ਪ੍ਰਵਾਨ ਨਹੀਂ। ਜੇ ਤੇਰਾ ਨਾਤਾ ਹੋਇਆ ਗੁਰੂ ਨੂੰ ਪ੍ਰਵਾਨ ਹੋ ਗਿਆ ਤੇ ਫਿਰ ਤੇਰਾ ਉਹ ਤੀਰਥ ਦੇ ਵਿੱਚ ਲਾਈ ਹੋਈ ਡੁਬਕੀ ਸਫਲ ਹੀ ਹੈ। ਪ੍ਰਵਾਨ ਕਿਉਂ ਨਹੀਂ ਹੁੰਦਾ? ਮੈਂ ਇੱਕ ਬਸ ਇਹਦੀ ਉਦਾਹਰਨ ਦੇ ਦੇਵਾਂ। ਬਹੁਤ ਲੋਕ ਜਾਂਦੇ ਨੇ ਤੀਰਥਾਂ ਤੇ, ਮਾਫ ਕਰਿਓ ਇਹ ਕੌੜਾ ਸੱਚ, ਜੇ ਇੱਕ ਸ਼ਬਦ ਆਉਂਦਾ ਨਹਾਵਣ ਚੱਲੇ ਤੀਰਥੀ, ਜੇ ਤੇ ਇਸ ਤਰ੍ਹਾਂ ਨਹਾਉਣ ਜਾਂਦੇ ਹੋ ਤੇ ਮਾਫ ਕਰਿਓ ਗੁਰਮੁਖੋ, ਫਿਰ ਉਹ ਕਾਲ ਪੁਰਖ ਵਾਹਿਗੁਰੂ ਵਸ ਦੇ ਵਿੱਚ ਨਹੀਂ, ਫਿਰ ਉਹ ਗੁਰੂ ਖੁਸ਼ੀ ਨਹੀਂ ਵਰਤਾਉਂਦਾ। ਸ਼ਬਦ ਹੈ ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਗਿਆਏ ਪਾਪ ਲਾਉਣ ਵਾਸਤੇ, ਬੰਦਾ ਕਹਿੰਦਾ ਜੀ ਮੈਂ ਤੀਰਥਾਂ ਤੇ ਚੱਲਿਆ ਪਾਪ ਲਾਉਣ ਵਾਸਤੇ, ਗੁਰੂ ਸਾਹਿਬ ਕਹਿੰਦੇ ਨੇ ਗਿਆਏ ਚੰਗੀ ਗੱਲ ਹੈ, ਪਰ ਜੇ ਮਨ ਦੇ ਵਿੱਚ ਖੋਟ ਹੈ, ਤਨ ਚੋਰ ਹੈ, ਮਨ ਖੋਟਾ ਨਹੀਂ ਹੁੰਦਾ ਗੁਰੂ ਘਰ ਆ ਕੇ? ਆ ਗੋਲ ਤੁਹਾਨੂੰ ਜਿੰਦਰੇ ਮਾਰੇ ਨੇ, ਕਿਉਂ ਵੱਜੇ ਨੇ? ਭਾਂਤ ਭਾਂਤ ਦੇ ਲੋਕ ਆਉਂਦੇ ਨੇ, ਅਲੱਗ ਅਲੱਗ ਦੀਆਂ ਬਿਰਤੀਆਂ ਲੈ ਕੇ ਲੋਕ ਆਉਂਦੇ ਨੇ। ਨਹਾਵਣ ਚੱਲੇ ਤੀਰਥੀ ਇਹ ਕੌੜਾ ਸੱਚ ਹੈ, ਮਨ ਖੋਟੇ ਮਨ ਖੋਟਾ ਏ, ਤਨ ਚੋਰ ਹੈ। ਅੱਖਾਂ ਵੀ ਗੁਰਦੁਆਰੇ ਆ ਕੇ ਬਹੁਤ ਕੋਈ ਚੁਰਾਉਂਦੀਆਂ ਨੇ ਤੇ ਆ ਕੰਨ ਵੀ ਭੈੜੇ ਅੱਧੇ ਨੇ, ਇਹ ਗੁਰਦੁਆਰੇ ਆ ਕੇ ਵੀ ਨਿੰਦਿਆ ਸੁਣਨ ਨੂੰ ਨਹੀਂ ਅੜਦੇ ਤੇ ਜੀਭ ਨਿੰਦਿਆ ਕਰਨ ਨੂੰ ਨਹੀਂ ਅੜਦੀ। ਮਨ ਖੋਟੇ ਤਨ ਚੋਰ, ਫਿਰ ਕਹਿੰਦੇ ਇੱਕ ਪਾਉ ਲੱਥੀ ਨਾਤਿਆਂ। ਜੇ ਇੱਕ ਅੱਧਾ ਪਾਪ ਕਿਤੇ ਲੱਥ ਗਿਆ ਹੋਵੇ ਤੇ ਗੁਰੂ ਸਾਹਿਬ ਕਹਿੰਦੇ ਦੋਏ ਪਾ ਚੜੀਏ ਸੋਰ, ਲੱਥਣਾ ਤੇ ਕੀ ਸੀ, ਸਗੋਂ ਉਹਦੇ ਨਾਲੋਂ ਉਲਟੇ ਹੋਰ ਪਾਪ ਸਿਰ ਤੇ ਚੜਾ ਕੇ ਲੈ ਗਏ, ਪੰਡ ਭਾਰੀ ਕਰਕੇ ਲੈ ਗਏ। ਮੈਂ ਤਾਂ ਇਹ ਬੇਨਤੀ ਕਰ ਰਿਹਾ ਸੀ, ਸਾਰੇ ਆਉਂਦੇ ਆ, ਦਸ ਵੀ ਵਿੱਚ ਆ ਜਾਂਦਾ ਹੈ, ਪਰ ਯਾਦ ਰੱਖਿਓ ਜੇ ਭਾਈ ਗੁਰਦਾਸ ਜੀ ਦੀਆਂ ਇਹਨਾਂ ਪੰਕਤੀਆਂ ਦੇ ਅਕੋਰਡਿੰਗ ਆਉਂਦੇ ਹੋ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ, ਜੇ ਅੰਦਰ ਭਾਵਨਾ ਹੈ ਕਿ ਮੈਂ ਗੁਰੂ ਘਰ ਆ ਕੇ ਗਲ ਦੇ ਵਿੱਚ ਪੱਲਾ ਪਾ ਕੇ ਅਰਦਾਸ ਕਰਨੀ, ਸੱਚੇ ਪਾਤਸ਼ਾਹ ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖਾਈ, ਜੇ ਇਹ ਅਰਦਾਸ ਕਰਾਂਗੇ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲਾਗੇ ਮੇਰਾ, ਫਿਰ ਅਕਾਲ ਪੁਰਖ ਵਾਹਿਗੁਰੂ ਦੇ ਘਰ ਦੇ ਵਿੱਚ ਗੁਰੂ ਘਰ ਦੇ ਵਿੱਚ ਆਇਆ ਹੋਇਆ ਸਫਲਾ ਹੋ ਜਾਵੇਗਾ। ਗੁਰੂ ਸਾਹਿਬ ਕਹਿੰਦੇ ਉਹ ਤੀਰਥਾਂ ਤੇ ਅਡੰਬਰ ਦੇ ਨਹਾਉਣ ਦੇ ਨਾਲ ਜਿਹੜਾ ਵਿਖਾਵੇ ਦੇ ਤੀਰਥ ਨਹਾਉਂਦੇ ਹੋਈਏ, ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਵਸ ਦੇ ਵਿੱਚ ਨਹੀਂ ਆਉਂਦਾ ਜੀ।
ਨਾ ਤੂੰ ਆਵਹਿ ਵਸ ਧਰਤੀ ਧਾਈ ਹੈ,
ਧਰਤੀ ਗ੍ਰਹਿਣ ਕਰਨ ਦੇ ਨਾਲ, ਧਰਤੀ ਗਾਉਣ ਦੇ ਨਾਲ ਵੀ ਉਹ ਅਕਾਲ ਪੁਰਖ ਵਾਹਿਗੁਰੂ ਵਸ ਦੇ ਵਿੱਚ ਨਹੀਂ ਆਉਂਦਾ।
ਨਾ ਤੂੰ ਆਵਹਿ ਵਸ ਕਿਤੇ ਸਿਆਣਪ,
ਆਪਣੀਆਂ ਸਿਆਣਪਾਂ ਦੇ ਨਾਲ, ਆਪਣੀਆਂ ਚਤੁਰਾਈਆਂ ਦੇ ਨਾਲ, ਚਤੁਰਾਈ ਨਾ ਚਤੁਰਭੁਜ ਪਾਈ ਹੈ, ਚਤੁਰਾਈਆਂ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਨੂੰ ਪਾਇਆ ਨਹੀਂ ਜਾ ਸਕਦਾ।
ਨਾ ਤੂੰ ਆਵਹਿ ਵਸ ਬਹੁਤਾ ਦਾਨ ਦੇ,
ਨਾ ਬਹੁਤਾ ਦਾਨ ਦੇਣ ਦੇ ਨਾਲ ਹੀ ਅਕਾਲ ਪੁਰਖ ਵਾਹਿਗੁਰੂ ਵਸ ਦੇ ਵਿੱਚ ਆਉਂਦਾ ਹੈ। ਦਾਨ ਦੇਣਾ ਤੇ ਗੁਰੂ ਨੂੰ ਸੀ, ਪਰ ਬੰਦਾ ਕਹਿੰਦਾ ਕਿ ਹੁਣ ਸਪੀਕਰ ਦੇ ਵਿੱਚ ਨਾ ਬੋਲੋ, ਮੈਂ ਇੰਨਾ ਦਾਨ ਦਿੱਤਾ ਲੋਕਾਂ ਨੂੰ ਸੁਣਾਉਂਦਾ ਪਿਆ ਹੈ। ਗੁਰੂ ਸਾਹਿਬ ਕਹਿੰਦੇ ਇਹੋ ਜਿਹਾ ਦਾਨ ਦੇਣ ਦੇ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਨਹੀਂ ਰੀਝਦਾ, ਵਸ ਦੇ ਵਿੱਚ ਨਹੀਂ ਆਉਂਦਾ।
ਸਭ ਕੋ ਤੇਰਾ ਵਸ ਅਗਮ ਅਗੋਚਰ,
ਐ ਅਕਾਲ ਪੁਰਖ ਵਾਹਿਗੁਰੂ ਜੀਓ, ਤੂੰ ਅਗਮ ਹੈ, ਬੇਅੰਤ ਹੈ, ਸਭ ਕੁਝ ਤੇਰੇ ਵਸ ਦੇ ਵਿੱਚ ਹੈ, ਤੇਰੇ ਤੋਂ ਬਾਹਰ ਕੁਝ ਨਹੀਂ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਤੇਰੇ ਹੁਕਮ ਤੋਂ ਬਾਹਰ ਕੁਝ ਨਹੀਂ। ਪਹਿ ਵਿੱਚ ਸੂਰਜ ਪਹਿ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ, ਤੇਰੇ ਹੁਕਮ ਤੋਂ ਬਾਹਰ ਕੁਝ ਨਹੀਂ, ਤੇਰਾ ਹੁਕਮ ਸਾਰਿਆਂ ਤੇ ਵਰਤਦਾ ਹੈ।
ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ,
ਪਰ ਇੱਕ ਬਿਰਤੀ ਹੈ ਜਿਹਦਾ ਤੇਰੇ ਉੱਤੇ ਵੀ ਵਸ ਚੱਲਦਾ ਹੈ। ਵੈਸੇ ਜ਼ੋਰ ਤੇਰਾ ਸਾਰਿਆਂ ਤੇ ਚੱਲਦਾ ਹੈ, ਪਰ ਇੱਕ ਗੁਰਮੁਖ ਪਿਆਰਾ ਜਿਹੜਾ ਭਗਤ ਹੈ, ਕਹਿੰਦੇ ਜਦੋਂ ਉਹ ਰੰਗਿਆ ਹੁੰਦਾ ਹੈ ਨਾ, ਉਹ ਤੇਰੇ ਉੱਤੇ ਵੀ ਆਪਣਾ ਜ਼ੋਰ ਪਾ ਲੈਂਦਾ ਹੈ। ਕਹਿੰਦੇ ਤੂੰ ਭਗਤਾਂ ਦੇ ਵਸ ਹੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ, ਜਿਹੜੇ ਪ੍ਰੇਮਾ ਭਗਤੀ ਦੇ ਵਿੱਚ ਰੰਗੇ ਗਏ ਉਹ ਤੈਨੂੰ ਵਸ ਦੇ ਵਿੱਚ ਕਰ ਲੈਂਦੇ ਨੇ, ਤੂੰ ਉਹਨਾਂ ਦੇ ਹਿਰਦੇ ਦੇ ਵਿੱਚ ਵਸ ਜਾਂਦਾ ਹੈ, ਉਹ ਤੈਨੂੰ ਚੰਗੇ ਲੱਗਦੇ ਨੇ, ਉਹ ਤੇਰੇ ਉੱਤੇ ਆਪਣਾ ਹੁਕਮ ਵੀ ਚਲਾ ਲੈਂਦੇ ਨੇ। ਭਗਤਾਂ ਦਾ ਕਿਹਾ ਤੂੰ ਕਦੇ ਨਹੀਂ ਮੋੜਦਾ, ਵਾਹਿਗੁਰੂ ਕਿਰਪਾ ਰਹਿਮਤ ਕਰੇ। ਕਥਾ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਹੋਈਆਂ, ਹੁਕਮਨਾਮੇ ਦੀ ਵਿਚਾਰ ਕਰਦਿਆਂ, ਲੜੀਵਾਰ ਕਥਾ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਇਸ ਗਰੀਬ ਦੀ ਝੋਲੀ ਦੇ ਵਿੱਚ ਪਾਇਓ। ਗੁਰੂ ਰਾਮਦਾਸ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਨੇ ਤਰਸ ਕਰਕੇ ਆਪਣੀ ਕਥਾ ਵਿਚਾਰ ਆਪ ਕਰਵਾ ਲਈ। ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ। ਫਿਰ ਕਿਤੇ ਸਮਾਂ ਬਣਿਆ, ਸਬੱਬ ਬਣਿਆ, ਆਪ ਸੰਗਤ ਦੇ ਸਾਹਮਣੇ ਹਾਜ਼ਰੀ ਭਰਾਂਗੇ। ਸਮੂਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਬਹੁਤ ਧੰਨਵਾਦ ਹੈ। ਸਮੁੱਚੇ ਸਿੰਘ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।